नमस्कार, ए आकाशवाणी। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਵਿਚ ਵਿਸ਼ਵ ਪੱਧਰ ਤੇ ਮੁਰੀ ਬਣਾਉਣ ਲਈ ਇੰਡੀਆ AI ਮਿਸ਼ਨ ਤਹਿਤ 500 ਤੋਂ ਵੱਧ ਡੇਟਾ ਲੈਬਸ ਵਿਕਸਿਤ ਕਰੇਗੀ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਖਪਤਕਾਰਾਂ ਨੂੰ ਲਾਭ ਯਕੀਨੀ ਬਣਾਉਣ ਲਈ ਪੈਕੇਜਿੰਗ ਨਿਯਮਾਂ ਸਹਿਤ ਸੋਧੀ ਹੋਈ ਸਲਾਹ ਜਾਰੀ ਕੀਤੀ। ਨਵੀਆਂ GST ਦਰਾਂ ਸੋਮਵਾਰ ਤੋਂ ਲਾਗੂ ਹੋਣਗੀਆਂ। ਸਿਵਲ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਮੌਨਸੂਨ ਤੋਂ ਬਾਅਦ 4 ਧਾਮ ਯਾਤਰਾ ਲਈ ਹੈਲੀਕਾਪਟਰ ਸੇਵਾ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ। ਭਾਰਤ ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਬੰਦਰਗਾਹਾਂ ਦਾ ਨਿਰਮਾਣ ਕਰੇਗਾ ਤੇ ਭਾਰਤ ਅੱਜ ਅਬੂਧਾਬੀ ਵਿਚ ਏਸ਼ੀਆ ਕੱਪ 2025 ਦੇ ਆਪਣੇ ਆਖਰੀ ਗਰੁੱਪ ਏ ਮੈਚ ਵਿਚ ਓਮਾਨ ਨਾਲ ਖੇਡੇਗਾ। ਹੁਣ ਖਬਰਾਂ ਵਿਸਥਾਰ ਨਾਲ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਬਾਰੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਡਿਜੀਟਲ ਨਿੱਜੀ ਡੇਟਾ ਸੁਰੱਖਿਆ DPDP ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਗਿਐ ਤੇ ਆਉਣ ਵਾਲੇ ਦਿਨਾਂ ਵਿਚ ਪ੍ਰਕਾਸ਼ਨ ਲਈ ਤਿਆਰ ਕੀਤਾ ਗਿਐ। ਮੰਤਰੀ ਨੇ ਇਹ ਗੱਲ ਇੰਡੀਆ AI ਇੰਪੈਕਟ ਸਮਿਟ 2026 ਲਈ ਲੋਗੋ ਅਤੇ ਮੁੱਖ ਗਤੀਵਿਧੀਆਂ ਦੀ ਸ਼ੁਰੂਆਤ ਕਰਦਿਆਂ ਕਹੀ। ਉਨ੍ਹਾਂ ਦਸਿਆ ਕਿ ਇਸ ਪੂਰੇ ਢਾਂਚੇ ਨੂੰ ਤਿਆਰ ਕਰਨ ਲਈ ਬਹੁਤ ਲੰਬੇ ਸਮੇਂ ਵਿਚ 3000 ਤੋਂ ਵੱਧ ਸਲਾਹ ਮਸ਼ਵਰੇ ਕੀਤੇ ਗਏ।
More than 3,000 consultations were held over a very long period to come up with this entire framework. So that framework we will be launching in the coming days, hopefully before 28 September. Our thinking is very much a good balance of innovation and regulation, a good balance of taking science and technology forward and making it safe and trusted, a good balance of making sure that common citizens get access to technology and developing the deep R&D capabilities that we need.
ਸ਼੍ਰੀ ਵੈਸ਼ਨੋ ਨੇ ਕਿਹਾ ਕਿ ਭਾਰਤ ਵਿਚ ਇਸ ਸਮੇਂ 38,000 GPU ਨੇ ਅਤੇ ਨੇੜਲੇ ਭਵਿੱਖ ਵਿਚ ਹੋਰ GPU ਉਪਲਬਧ ਹੋਣਗੇ। ਮੰਤਰੀ ਨੇ ਦਸਿਆ ਕਿ 500 ਤੋਂ ਵੱਧ ਡੇਟਾ ਅਤੇ AI ਲੈਬਾਂ ਦੇ ਬਾਜ਼ਾਰ ਨਾਲ AI ਅਤੇ ਇਲੈਕਟ੍ਰੋਨਿਕਸ ਵਿਚ ਸਮਾਵੇਸ਼ੀ ਵਿਕਾਸ, ਲੋਕਤੰਤਰੀ ਤਕਨਾਲੋਜੀ ਅਤੇ ਵਿਸ਼ਵ ਵਿਆਪੀ ਲੀਡਰਸ਼ਿਪ ਲਈ ਰਾਹ ਪੱਧਰਾ ਹੋਏਗਾ। ਮੰਤਰੀ ਨੇ ਅੱਗੇ ਦਸਿਆ ਕਿ AI ਮਿਸ਼ਨ ਨੇ ਦੇਸ਼ ਵਿਚ ਚੰਗੀ ਤਰੱਕੀ ਕੀਤੀ ਏ ਅਤੇ ਇਹ ਮਿਸ਼ਨ ਦੇਸ਼ ਦੇ ਵੱਖ ਵੱਖ ਖੇਤਰਾਂ ਨੂੰ AI ਸਹੂਲਤਾਂ ਪ੍ਰਦਾਨ ਕਰਨ ਲਈ ਵਧੀਆ ਰੂਪ ਧਾਰਨ ਕਰ ਰਿਹਾ। ਮੰਤਰੀ ਨੇ ਕਿਹਾ ਕਿ ਅਗਲੇ ਸਾਲ ਭਾਰਤ AI ਇੰਪੈਕਟ ਸਮਿਟ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਵੈਸ਼ਨੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਮੇਲਨ ਦਾ ਉਦਘਾਟਨ ਕਰਨਗੇ ਅਤੇ ਵੱਖ ਵੱਖ ਦੇਸ਼ਾਂ ਦੇ ਕਈ ਸਰਕਾਰ ਮੁਖੀ ਇਸ ਵਿਚ ਸ਼ਾਮਲ ਹੋਣਗੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਅਗਲੀ ਪੀੜ੍ਹੀ ਦੇ GST ਸੁਧਾਰਾਂ ਦੇ ਟੀਚੇ ਨੂੰ ਸਪਸ਼ਟ ਕੀਤਾ ਹੈ। ਕੋਲਕਾਤਾ ਵਿਚ ਨੈਸ਼ਨਲ ਲਾਇਬ੍ਰੇਰੀ ਵਿਖੇ GST ਸੁਧਾਰ ਕਮੇਟੀ ਵੱਲੋਂ ਕਰਾਏ ਗਏ ਇਕ ਸਮਾਗਮ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੁਧਾਰਾਂ ਦਾ ਉਦੇਸ਼ ਦੇਸ਼ ਦੇ ਟੈਕਸ ਅਤੇ ਮਾਲੀਆ ਪ੍ਰਣਾਲੀ ਨੂੰ ਸਰਲ ਅਤੇ ਆਧੁਨਿਕ ਬਣਾਉਣਾ ਹੈ। ਖਜ਼ਾਨਾ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੋਧਾਂ ਤੋਂ ਪਹਿਲਾਂ ਪਿਛਲੇ 8 ਸਾਲਾਂ ਵਿਚ ਲਾਗੂ ਕੀਤੇ ਗਏ GST ਢਾਂਚੇ ਦੀ ਇਕ ਵਿਆਪਕ ਸਮੀਖਿਆ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਵਸਤੂ ਤੇ ਸੇਵਾ ਟੈਕਸ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਨੇ ਅਤੇ ਨਵੀਆਂ ਦਰਾਂ ਸੋਮਵਾਰ 22 ਸਤੰਬਰ ਦੁਰਗਾ ਪੂਜਾ ਤੋਂ ਪਹਿਲਾਂ ਲਾਗੂ ਹੋਣਗੀਆਂ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਮੰਤਰਾਲੇ ਨੇ ਨਵੀਆਂ ਵਸਤੂ ਤੇ ਸੇਵਾ ਟੈਕਸ ਦਰਾਂ ਦੇ ਮੱਦੇਨਜ਼ਰ ਸੋਧੀਆਂ ਹੋਈਆਂ ਸਲਾਹਾਂ ਜਾਰੀ ਕੀਤੀਆਂ ਨੇ। ਨਵੀਆਂ GST ਦਰਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਨੇ। ਸਲਾਹ ਮੁਤਾਬਕ ਨਿਰਮਾਤਾ, ਪੈਕਰ ਅਤੇ ਦਰਾਮਦਕਾਰ 22 ਸਤੰਬਰ ਤੋਂ ਪਹਿਲਾਂ ਬਣਾਏ ਅਤੇ ਨਾ ਵਿਕਣ ਵਾਲੇ ਪੈਕੇਜਾਂ ਤੇ ਸੋਧੀਆਂ ਕੀਮਤਾਂ ਦੇ ਸਟਿੱਕਰ ਲਾ ਸਕਦੇ ਨੇ, ਪਰ ਪਹਿਲਾਂ ਤੋਂ ਛਪਿਆ ਗਿਆ MRP ਪੈਕੇਜ ਤੇ ਸਪਸ਼ਟ ਤੌਰ ਤੇ ਦਿਖਾਈ ਦੇਣਾ ਚਾਹੀਦਾ ਹੈ। ਮੰਤਰਾਲੇ ਨੇ GST ਸੋਧ ਲਾਗੂ ਹੋਣ ਤੋਂ ਪਹਿਲਾਂ ਬਣਾਈ ਗਈ ਪੈਕੇਜਿੰਗ ਸਮੱਗਰੀ ਜਾਂ ਰੈਪਰਾਂ ਦੀ ਵਰਤੋਂ ਅਗਲੇ ਸਾਲ ਮਾਰਚ ਤੱਕ ਜਾਂ ਪੁਰਾਣਾ ਸਟਾਕ ਖਤਮ ਹੋਣ ਤੱਕ ਕਰਨ ਦੀ ਇਜਾਜ਼ਤ ਦਿੱਤੀ ਏ। ਸਲਾਹ ਵਿਚ ਇਹ ਵੀ ਕਿਹਾ ਗਿਆ ਕਿ ਕੰਪਨੀਆਂ ਪੈਕੇਜ ਤੇ ਇਕ ਨਵਾਂ ਸਟਿੱਕਰ ਲਾ ਕੇ ਜਾਂ ਢੁਕਵੀਂ ਥਾਂ ਤੇ ਛਾਪ ਕੇ MRP ਨੂੰ ਠੀਕ ਕਰ ਸਕਦੀਆਂ ਨੇ। ਸਰਕਾਰ ਨੇ ਨਿਰਮਾਤਾਵਾਂ, ਪੈਕਰਾਂ ਅਤੇ ਦਰਾਮਦਕਾਰਾਂ ਨੂੰ ਡੀਲਰਾਂ, ਪਰਚੂਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਸੋਧੀਆਂ GST ਦਰਾਂ ਬਾਰੇ ਸੂਚਿਤ ਕਰਨ ਲਈ ਢੁਕਵੇਂ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਉਦੇਸ਼ ਲਈ ਇਲੈਕਟ੍ਰੋਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਆ ਸਮੇਤ ਸਾਰੇ ਸੰਭਵ ਸੰਚਾਰ ਚੈਨਲਾਂ ਦੀ ਵਰਤੋਂ ਕੀਤੀ ਜਾ ਸਕਦੀ ਏ। ਲੋਕ ਸੇਵਾ ਅਤੇ ਸੁਸ਼ਾਸਨ ਦੇ ਮੰਤਰ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤਬਦੀਲੀ ਅਤੇ ਤਰੱਕੀ ਲਿਆਉਣ ਲਈ ਅਣਥਕ ਮਿਹਨਤ ਕਰ ਰਹੀ ਏ। ਅੱਜ ਇਸ ਵਿਸ਼ੇਸ਼ ਲੜੀ ਸੇਵਾ ਪਰ ਵਿਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਮੋਦੀ ਸਰਕਾਰ ਨੇ ਦੇਸ਼ ਭਰ ਵਿਚ ਔਰਤਾਂ ਦਾ ਸ਼ਕਤੀਕਰਨ ਕੀਤਾ ਹੈ।
पिछले 11 ਸਾਲਾਂ ਵਿੱਚ ਭਾਰਤ ਸਰਕਾਰ ਨੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਕਾਨੂੰਨੀ ਖੇਤਰਾਂ ਵਿੱਚ ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਜੀਵਨ ਚੱਕਰ ਆਧਾਰਿਤ ਇੱਕ ਵਿਆਪਕ ਨੀਤੀਗਤ ਢਾਂਚਾ ਅਪਣਾਇਆ। ਨਾਰੀ ਸ਼ਕਤੀ ਹੁਣ ਇੱਕ ਰਾਸ਼ਟਰੀ ਮਿਸ਼ਨ ਹੈ ਜੋ ਹਰ ਔਰਤ ਭਾਵੇਂ ਉਹ ਸ਼ਹਿਰੀ ਜਾਂ ਦਿਹਾਤੀ ਇਲਾਕੇ ਦੀ ਹੋਵੇ ਅਤੇ ਨੌਜਵਾਨ ਜਾਂ ਬਜ਼ੁਰਗ ਹੋਵੇ, ਸਾਰੀਆਂ ਔਰਤਾਂ ਨੂੰ ਸਨਮਾਨ, ਸੁਰੱਖਿਆ ਅਤੇ ਆਤਮ ਨਿਰਭਰਤਾ ਨਾਲ ਜੀਣ ਲਈ ਸ਼ਕਤੀ ਦਿੰਦਾ। ਸੰਵਿਧਾਨਕ ਸੁਰੱਖਿਆ ਅਤੇ ਹਿੰਸਾ ਤੇ ਵਿਤਕਰੇ ਵਿਰੁੱਧ ਇਤਿਹਾਸਕ ਕਾਨੂੰਨਾਂ ਤੋਂ ਲੈ ਕੇ ਪਰਿਵਰਤਨਸ਼ੀਲ ਯੋਜਨਾਵਾਂ ਤੱਕ ਧਿਆਨ ਔਰਤਾਂ ਦੇ ਵਿਕਾਸ ਤੋਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਤਬਦੀਲ ਹੋ ਗਿਆ। ਪਿਛਲੇ ਸਾਲ ਦਸੰਬਰ ਵਿੱਚ ਹਰਿਆਣਾ ਵਿੱਚ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ,
ਲੰਬੇ ਸਮੇਂ ਤੱਕ ਹਮਾਰੇ ਦੇਸ਼ ਮੈਂ ਐਸੇ ਅਨੇਕ ਕਾਮ ਥੇ ਜੋ ਮਹਿਲਾਓਂ ਕੇ ਲੀਏ ਵਰਜਿਤ, ਭਾਜਪਾ ਕੀ ਹਮਾਰੀ ਸਰਕਾਰ ਨੇ ਬੇਟੀਓਂ ਕੇ ਸਾਹਮਣੇ ਸੇ ਹਰ ਬਾਧਾ ਕੋ ਹਟਾਨੇ ਕੀ ਠਾਨੀ। आज आप देखिए सेना के अग्रिम मोर्चों में बेटियों की तैनाती हो रही है। खेल का मैदान हो या पढ़ाई का, बेटियां हर क्षेत्र में बहुत आगे चल रही है।
ਬੇਟੀ ਬਚਾਓ ਬੇਟੀ ਪੜਾਓ ਸਕੀਮ ਨੇ ਲੋੜੀਂਦਾ ਨਤੀਜਾ ਦਿੱਤਾ ਹੈ, ਕਿਉਂਕਿ ਰਾਸ਼ਟਰੀ ਪੱਧਰ ਤੇ ਜਨਮ ਸਮੇਂ ਲਿੰਗ ਅਨੁਪਾਤ 2014-15 ਵਿੱਚ 918 ਤੋਂ ਵੱਧ ਕੇ 2023-24 ਵਿੱਚ 930 ਹੋ ਗਿਆ। ਜਨਵਰੀ 2015 ਵਿੱਚ ਸ਼ੁਰੂ ਕੀਤੀ ਗਈ ਸੁਕੰਨਿਆ ਸਮ੍ਰਿਧੀ ਯੋਜਨਾ ਭਾਰਤ ਭਰ ਦੀਆਂ ਲੱਖਾਂ ਨੌਜਵਾਨ ਕੁੜੀਆਂ ਲਈ ਉਮੀਦ ਅਤੇ ਸ਼ਕਤੀਕਰਨ ਦੀ ਕਿਰਨ ਹੈ। ਇਸ ਤਰ੍ਹਾਂ ਜ਼ਮੀਨੀ ਪੱਧਰ ਤੇ ਸ਼ਾਸਨ ਤੋਂ ਲੈ ਕੇ ਰੱਖਿਆ ਬਲਾਂ ਅਤੇ ਹਵਾਬਾਜ਼ੀ ਤੱਕ ਔਰਤਾਂ ਹੁਣ ਸਾਰੇ ਖੇਤਰਾਂ ਵਿੱਚ ਅਗਵਾਈ ਕਰ ਰਹੀਆਂ ਨੇ ਤੇ ਸਮਾਵੇਸ਼ੀ ਅਤੇ ਨਿਰੰਤਰ ਰਹਿਣ ਯੋਗ ਰਾਸ਼ਟਰੀ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ DGCA ਨੇ ਮੌਨਸੂਨ ਦੇ ਅੰਤਰਾਲ ਤੋਂ ਬਾਅਦ ਚਾਰ ਧਾਮ ਯਾਤਰਾ 2025 ਲਈ ਹੈਲੀਕਾਪਟਰ ਸੰਚਾਲਨ ਦੁਬਾਰਾ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਏ। ਇਕ ਬਿਆਨ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹੈ ਕਿ ਚਾਰ ਧਾਮ ਯਾਤਰਾ ਸੰਚਾਲਨ ਦੀ ਸੁਰੱਖਿਆ ਨੂੰ ਵਧਾਉਣ ਲਈ ਸਖ਼ਤ ਜਾਂਚ ਤੋਂ ਬਾਅਦ ਰਣਨੀਤਿਕ ਪਹਿਲਕਦਮੀਆਂ ਨੂੰ ਲਾਗੂ ਕੀਤਾ ਗਿਐ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਦੇਹਰਾਦੂਨ ਅਤੇ ਦਿੱਲੀ ਵਿਖੇ ਕਈ ਸਮੀਖਿਆ ਮੀਟਿੰਗਾਂ ਕੀਤੀਆਂ ਤਾਂ ਜੋ DGCA ਭਾਰਤ ਦੀ ਹਵਾਈ ਅੱਡਾ ਅਥਾਰਟੀ ਅਤੇ ਰਾਜ ਸਰਕਾਰ ਵਿਚਕਾਰ ਨਜ਼ਦੀਕੀ ਤਾਲਮੇਲ ਯਕੀਨੀ ਬਣਾਇਆ ਜਾ ਸਕੇ। DGCA ਨੇ ਇਹ ਵੀ ਕਿਹਾ ਕਿ ਉਤਰਾਖੰਡ ਦੀਆਂ ਉੱਚੀਆਂ ਪਹਾੜੀਆਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਸਥਿਤ ਧਾਰਮਿਕ ਸਥਾਨਾਂ ਤੱਕ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿਚ ਹੈਲੀਕਾਪਟਰ ਸੇਵਾਵਾਂ ਦੀ ਅਹਿਮ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ DGCA ਨੇ ਸੁਰੱਖਿਅਤ ਅਤੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਧੇ ਹੋਏ ਸੁਰੱਖਿਆ ਉਪਾਅ ਕੀਤੇ ਨੇ। DGCA ਚਾਰ ਧਾਮ ਯਾਤਰਾ ਹੈਲੀਕਾਪਟਰ ਸੰਚਾਲਨ ਦੀ ਨੇੜਿਓਂ ਨਿਗਰਾਨੀ ਕਰੇਗਾ ਅਤੇ ਲਗਾਤਾਰ ਨਿਗਰਾਨੀ ਰੱਖਦਾ ਰਹੇਗਾ। ਪੰਜਾਬ ਵਿਚ ਕੇਂਦਰੀ ਵਸਤੂ ਤੇ ਸੇਵਾ ਟੈਕਸ GST ਕਮਿਸ਼ਨਰੇਟ ਲੁਧਿਆਣਾ ਨੇ 455 ਕਰੋੜ ਰੁਪਏ ਦੇ ਇਕ ਵੱਡੇ ਜਾਲੀ GST ਇਨਵਾਇਸ ਰੈਕਟ ਦਾ ਪਰਦਾਫਾਸ਼ ਕੀਤੈ। ਹਲਕਿਆਂ ਮੁਤਾਬਕ ਇਕ ਪਿਤਾ ਅਤੇ ਪੁੱਤਰ ਤੋਂ ਜੋ ਸਨਅਤੀ ਸ਼ਹਿਰ ਲੁਧਿਆਣਾ ਵਿਚ ਮਲਟੀ ਮੈਟਲ ਅਤੇ ਰਸਾਇਣਕ ਉਤਪਾਦਾਂ ਦੀਆਂ ਤਿੰਨ ਕੰਪਨੀਆਂ ਦਾ ਸੰਚਾਲਨ ਅਤੇ ਨਿਯੰਤਰਣ ਕਰ ਰਹੇ ਸਨ ਨੂੰ ਕੇਂਦਰੀ GST ਕਾਨੂੰਨ 2017 ਤਹਿਤ ਗ੍ਰਿਫ਼ਤਾਰ ਕੀਤਾ ਗਿਐ ਅਤੇ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਐ। ਉਹ ਜਾਲੀ ਇਨਵਾਇਸ ਪ੍ਰਾਪਤ ਕਰਨ ਵਿਚ ਸ਼ਾਮਲ ਸਨ ਅਤੇ ਆਪਣੀਆਂ GST ਦੇਣਦਾਰੀਆਂ ਦੇ ਨਿਪਟਾਰੇ ਲਈ 69.41 ਕਰੋੜ ਰੁਪਏ ਦੇ ਅਯੋਗ ਇਨਪੁਟ ਟੈਕਸ ਕ੍ਰੈਡਿਟ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਸਰਕਾਰੀ ਮਾਲੀਆ ਨੂੰ ਗੰਭੀਰ ਨੁਕਸਾਨ ਪਹੁੰਚਿਆ। ਹੋਰ ਜਾਂਚ ਜਾਰੀ ਏ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਕੂਲ ਸਿੱਖਿਆ ਵਿਚ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਬਾਰੇ ਇਕ ਸਮੀਖਿਆ ਮੀਟਿੰਗ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਮੰਤਰਾਲਾ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ, ਸਿੱਖਣ ਨੂੰ ਹੋਰ ਮਜ਼ੇਦਾਰ ਅਤੇ ਵਿਦਿਆਰਥੀ ਕੇਂਦਰਿਤ ਬਣਾਉਣ ਲਈ ਵਚਨਬੱਧ ਏ। ਭਾਰਤ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਬੰਦਰਗਾਹ ਵਿਕਸਿਤ ਕਰੇਗਾ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਤਹਿਤ ਮੱਛੀ ਪਾਲਣ ਵਿਭਾਗ ਨੇ ਅਮਰੀਕਾ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਨਾਲ ਇਕ ਤਕਨੀਕੀ ਸਹਿਯੋਗ ਸਮਝੌਤੇ ਤੇ ਦਸਤਖਤ ਕੀਤੇ ਨੇ। ਸਮਝੌਤੇ ਤਹਿਤ ਦੇਸ਼ ਦੇ ਤਿੰਨ ਪ੍ਰਮੁੱਖ ਬੰਦਰਗਾਹਾਂ ਦਿਓ ਵਿਚ ਵਣਕਪੁਰਾ, ਪੁਡੁਚੇਰੀ ਵਿਚ ਕਰਾਈਕਲ ਅਤੇ ਗੁਜਰਾਤ ਵਿਚ ਜਖੌ ਬੰਦਰਗਾਹ ਵਿਚ 379 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ। ਭਾਰਤ ਅਜਬੂਤਾਬੀ ਵਿਚ ਏਸ਼ੀਆ ਕੱਪ 2025 ਦੇ ਆਪਣੇ ਆਖਰੀ ਗਰੁੱਪ ਏ ਮੈਚ ਵਿਚ ਓਮਾਨ ਨਾਲ ਖੇਡੇਗਾ। ਮੈਚ ਰਾਤ 8 ਵਜੇ ਸ਼ੇਖ ਜ਼ਾਇਦ ਸਟੇਡੀਅਮ ਵਿਚ ਕਪਤਾਨ ਸੂਰਯ ਕੁਮਾਰ ਯਾਦਵ ਦੀ ਅਗਵਾਈ ਵਿਚ ਸ਼ੁਰੂ ਹੋਏਗਾ। ਆਖਰ ਚ ਖਾਸ ਖਬਰਾਂ ਇਕ ਵਾਰ ਫੇਰ। ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ਵ ਪੱਧਰ ਤੇ ਮੋਹਰੀ ਬਣਾਉਣ ਲਈ ਇੰਡੀਆ AI ਮਿਸ਼ਨ ਤਹਿਤ 500 ਤੋਂ ਵੱਧ ਡੇਟਾ ਲੈਬਸ ਵਿਕਸਿਤ ਕਰੇਗੀ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਖਪਤਕਾਰਾਂ ਨੂੰ ਲਾਭ ਯਕੀਨੀ ਬਣਾਉਣ ਲਈ ਪੈਕੇਜਿੰਗ ਨਿਯਮਾਂ ਸਹਿਤ ਸੋਧੀ ਹੋਈ ਸਲਾਹ ਜਾਰੀ ਕੀਤੀ। ਨਵੀਆਂ GST ਦਰਾਂ ਸੋਮਵਾਰ ਤੋਂ ਲਾਗੂ ਹੋਣਗੀਆਂ। ਸਿਵਲ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਮੌਨਸੂਨ ਤੋਂ ਬਾਅਦ ਚਾਰ ਧਾਮ ਯਾਤਰਾ ਲਈ ਹੈਲੀਕਾਪਟਰ ਸੇਵਾ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ। ਭਾਰਤ ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਬੰਦਰਗਾਹਾਂ ਦਾ ਨਿਰਮਾਣ ਕਰੇਗਾ। ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ। ਖਬਰਾਂ ਦਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:10।